ਚੰਨ ਸੂਰਜ ਦੇ ਹੁੰਦਿਆਂ ਘੁੱਪ ਹਨੇਰੇ ਚੋਂ ਨਾ ਨਿਕਲੇ, ਸਾਰੀ ਉਮਰੀ ਲੋਕੀ ਸ਼ੱਕ ਦੇ ਘੇਰੇ ਚੋਂ ਨਾ ਨਿਕਲੇ। ਰਾਤੀ ਜਿਹੜਾ ਬੁਝਿਆ ਹੈ ਨਾ ਰਾਠਾ ਪਿੰਡੇ ਵਿੱਚੋਂ, ਮੈਨੂੰ ਸ਼ੱਕ ਇਹ ਵੀ ਝੁੱਗਾ ਤੇਰੇ ਚੋਂ ਨਾ ਨਿਕਲੇ। ਸੋਚ ਰਿਹਾ ਵਾਂ ਸਾਰੀ ਉਮਰਾਂ ਪਿੰਡਾਂ ਦੇ ਪਿੰਡ ਖਾ ਕੇ, ਸੋਚ ਰਿਹਾ ਵਾਂ ਸਾਰੀ ਉਮਰਾਂ ਪਿੰਡਾਂ ਦੇ ਪਿੰਡ ਖਾ ਕੇ, ਲੋੜ ਨਹੀਂ ਹੈ ਫਿਰ ਵੀ ਭੁੱਖ ਵਡੇਰੇ ਚੋਂ ਨਾ ਨਿਕਲੇ। ਫੇਰੀ ਵਾਲਾ ਫੇਰਾ ਲਾ ਕੇ ਦੱਸ ਹਾਂ ਕਿੱਥੋਂ ਖਾਵੇ, ਰੋਟੀ ਦਾ ਵੀ ਖਰਚਾ ਜੇਕਰ ਫੇਰੇ ਚੋਂ ਨਾ ਨਿਕਲੇ। ਉਦੋਂ ਤਿੱਕਰ ਝੁੱਗੀਆਂ ਦੇ ਵਿੱਚ ਈਦਾਂ ਨੇ ਨਹੀਂ ਆਉਣਾ, ਜਿੰਨਾ ਤਿੱਕਰ ਚੰਦ ਦੇ ਕਾਤਲ ਡੇਰੇ ਚੋਂ ਨਾ ਨਿਕਲੇ, ਜਿੰਨਾ ਤਿੱਕਰ ਚੰਨ ਦੇ ਕਾਤਲ ਡੇਰੇ ਚੋਂ ਨਾ ਨਿਕਲੇ। ਲੱਖ ਸਖਾਈਏ ਸਿੰਧੂ ਭਾਵੇਂ ਮੋਤੀ ਚੋਗ ਚੁਗਾਈਏ, ਲੱਖ ਸਖਾਈਏ ਸਿੰਧੂ ਭਾਵੇਂ ਮੋਤੀ ਚੋਗ ਚੁਗਾਈਏ, ਤਿੱਤਰਾਂ ਵਰਗੀ ਫਿਰ ਵੀ ਵਾਜ ਬਟੇਰੇ ਚੋਂ ਨਾ ਨਿਕਲੇ। ਉਹ ਤਿੱਤਰਾਂ ਵਰਗੀ ਫਿਰ ਵੀ ਵਾਜ ਬਟੇਰੇ ਚੋਂ ਨਾ ਨਿਕਲੇ। ਇਹ ਸ਼ੇਰ ਨੇ ਕਿਤਾਬ ਰਹਿਤਲ ਵਲੀਆਂ ਵਰਗੀ, ਇਸ ਕਿਤਾਬ ਦੇ ਲਿਖਾਰੀ ਨੇ ਕੰਗਨਪੁਰ ਜ਼ਿਲ੍ਹਾ ਕਸੂਰ ਦੇ ਵਾਸੀ ਪੰਜਾਬੀ ਸ਼ਾਇਰ ਇਰਸ਼ਾਦ ਸਿੰਧੂ, ਜਿਨ੍ਹਾਂ ਦੀ ਸ਼ਾਇਰੀ ਦੀ ਇਹ ਦੂਜੀ ਕਿਤਾਬ ਸੀ ਜੋ ਪਹਿਲੀ ਵਾਰ ਸਾਲ 2016 ਚ ਛਪ ਕੇ ਪੜ੍ਹਨ ਵਾਲਿਆਂ ਤੀਕਰ ਅੱਪੜੀ। ਜਦਕਿ ਉਹਨਾਂ ਦੀਆਂ ਪੰਜਾਬੀ ਸ਼ਾਇਰੀ 'ਚ ਸਿਰਫ ਪੰਜਾਬੀ ਗਜ਼ਲਾਂ ਦੀਆਂ ਹੀ 3 ਕਿਤਾਬਾਂ ਛਪ ਕੇ ਸਾਹਮਣੇ ਆ ਚੁੱਕੀਆਂ ਨੇ। ਉਹ ਆਪਣੀ ਸ਼ਾਇਰੀ 'ਚ ਗਜ਼ਲ ਤੇ ਨਜ਼ਮ ਅੰਦਰ ਉਸ ਤਬਕੇ ਦੀ ਵਕਾਲਤ ਕਰਦੇ ਮਿਲਦੇ ਨੇ ਜੋ ਮਜ਼ਦੂਰਾਂ ਦਾ ਤਬਕਾ ਏ, ਹਾਲੀਆਂ ਦਾ ਕਬੀਲਾ ਏ ਤੇ ਮਿਹਨਤ ਮਜ਼ਦੂਰੀ ਕਰਕੇ ਰਜਵੀਂ ਨਾ ਖਾਣ ਵਾਲਿਆਂ ਦਾ ਗਰੋਹ ਹੈ। ਮੈਨੂੰ ਚੁੱਪ ਕਰਾ ਦਿੰਦੇ ਨੇ, ਉਹਨੂੰ ਕੁਝ ਨਹੀਂ ਕਹਿੰਦੇ। ਉਹ ਤਗੜੇ ਦਾ ਪੁੱਤਰ ਵੀ ਤੇ ਗੱਲ ਦਾ ਬਾਲ ਚਾਚਾ, ਘਰ ਘਰ ਲੱਗੀ ਇੱਟ ਤੇ ਜੇ ਮਜ਼ਦੂਰ ਦਾ ਲਹੂ ਨਹੀਂ ਲੱਗਿਆ, ਘਰ ਘਰ ਲੱਗੀ ਇੱਟ ਤੇ ਜੇ ਮਜ਼ਦੂਰ ਦਾ ਲਹੂ ਨਹੀਂ ਲੱਗਿਆ, ਮੈਨੂੰ ਵੀ ਫਿਰ ਦੱਸ ਹਾਂ ਇਹਦਾ ਰੰਗ ਕਿਉਂ ਲਾਲ ਚਾਚਾ, ਉਹ ਮੈਨੂੰ ਵੀ ਫਿਰ ਦੱਸ ਹਾਂ ਇਹਦਾ ਰੰਗ ਕਿਉਂ ਲਾਲ ਚਾਚਾ। ਇਰਸ਼ਾਦ ਸਿੰਧੂ ਦੀ ਸ਼ਾਇਰੀ ਇਸ਼ਕੀਆ ਜਾਂ ਰੁਮਾਨਵੀ ਰੰਗ ਦੀ ਨਹੀਂ, ਇਹ ਰੰਗ ਉਹਨਾਂ ਦੀ ਸ਼ਾਇਰੀ ਦਾ ਹਿੱਸਾ ਜ਼ਰੂਰ ਹੈ, ਪਰ ਉਹ ਅੱਖਰਾਂ ਨੂੰ ਪਰੋਗ ਜੋ ਗੱਲ ਕਰਦੇ ਨੇ ਉਸ ਜ਼ਮਾਨੇ ਦੀ ਨਾ ਇਨਸਾਫ਼ੀ, ਇੱਕ ਖਾਸ ਤਬਕੇ ਦੇ ਰਾਜ ਖਿਲਾਫ਼ ਅਤੇ ਬਰਾਬਰੀ ਨਾ ਹੋਣ ਦਾ ਗਿਲਾ ਕਰਦੇ ਸ਼ੇਰਾਂ ਦਾ ਖੁਲਾਸਾ ਹੈ। ਉਹ ਆਪਣੀ ਸ਼ਾਇਰੀ 'ਚ ਗੁਰਬਤ ਦੇ ਮੰਜ਼ਰਾਂ ਨੂੰ ਲਿਖਦੇ ਨੇ, ਉਹਦੇ ਬਾਰੇ ਖੁੱਲ੍ਹ ਕੇ ਬਿਆਨ ਦਿੰਦੇ ਨੇ। ਫਸਲਾਂ ਮੱਝਾਂ ਗਾਵਾਂ 'ਤੇ ਸਭ ਡਾਂਡੇ ਵੇਚਣ ਮਗਰੋਂ, ਫਸਲਾਂ ਮੱਝਾਂ ਗਾਵਾਂ 'ਤੇ ਸਭ ਡਾਂਡੇ ਵੇਚਣ ਮਗਰੋਂ, ਧੀ ਦਾ ਦਾਜ ਸੀ ਬਣਿਆ ਕਰਦੇ ਭਾਂਡੇ ਵੇਚਣ ਮਗਰੋਂ, ਨਿੱਕੇ ਦੇ ਲਈ ਪਾਇਆ ਕੁ ਦੁੱਧ ਲੈ ਕੇ ਸੀ ਜਦ ਆਇਆ, ਕਿੰਨਾ ਖੁਸ਼ ਸੀ ਲੱਲੀਆਂ ਦਾ ਪੁੱਤ ਆਂਡੇ ਵੇਚਣ ਮਗਰੋਂ, ਕਿੰਨਾ ਖੁਸ਼ ਸੀ ਲੱਲੀਆਂ ਦਾ ਪੁੱਤ ਆਂਡੇ ਵੇਚਣ ਮਗਰੋਂ। ਕਿਤਾਬ ਰਹਿਤਲ ਵਲੀਆਂ ਵਰਗੀ ਦੇ ਅਖੀਰ 'ਤੇ ਛਪੇ ਮਜ਼ਮੂਨ 'ਚ ਪੰਜਾਬੀ ਦੇ ਉਸਤਾਦ ਸ਼ਾਇਰ ਲਿਖਾਰੀ ਸਾਧਕਾਰ ਅਤੇ ਪੱਤਰਕਾਰ ਜਮੀਲ ਅਹਿਮਦ ਪਾਲ ਹੋਣਾ ਦਾ ਲਿਖਣਾ ਹੈ ਕਿ ਪੰਜਾਬੀ ਸ਼ਾਇਰੀ ਦੇ ਮੈਦਾਨੇ ਬਹੁਤ ਥੋੜ੍ਹੇ ਸ਼ਾਇਰ ਐਸੇ ਹੋਏ ਨੇ ਜੋ ਘੱਟ ਵੇਲੇ 'ਚ ਬਹੁਤੀ ਤਰੱਕੀ ਕਰਨ ਵਾਲਿਆਂ 'ਚ ਸ਼ੁਮਾਰ ਹੋਣ, ਪਰ ਇਰਸ਼ਾਦ ਸਿੰਧੂ ਬਾਰੇ ਆਖਿਆ ਜਾਏ ਕਿ ਉਹ ਆਇਆ ਅਤੇ ਛਾ ਗਿਆ ਤਾਂ ਇਹ ਗੱਲ ਝੂਠੀ ਨਹੀਂ ਹੋਏਗੀ, ਕਿਉਂਕਿ ਉਹਦੀ ਸ਼ਾਇਰੀ ਵਸੇਬ ਦੀਆਂ ਗੱਲਾਂ ਕਰਦੀ ਹੈ ਜੋ ਹਰ ਖਾਸ ਅਤੇ ਆਮ ਦੇ ਨਾਲ ਜੁੜੀਆਂ ਨੇ। ਕਿੰਜ ਬਦਲੇ ਨੀ ਰਾਹ ਵੇ ਢੋਲਾ, ਵਾਹ ਵੇ ਢੋਲਾ, ਵਾਹ ਵੇ ਢੋਲਾ, ਰੱਖਣੀ ਨਹੀਂ ਤੇ ਬੀਜੀ ਕਿਉਂ ਸੀ, ਸਾਂਝੀ ਕਣਕ ਕਪਾਹ ਵੇ ਢੋਲਾ, ਮਈ ਤਾਂ ਨਾਲ ਹੀ ਹੁੰਦੇ ਰਹੇ ਨੇ ਇੱਥੇ, ਰੋਜ਼ ਵਿਆਹ ਵੇ ਢੋਲਾ, ਹੁੰਦੇ ਨਹੀਂ ਪਰ ਹੋ ਜਾਂਦੇ ਨੇ, ਹੁੰਦੇ ਨਹੀਂ ਪਰ ਹੋ ਜਾਂਦੇ ਨੇ, ਲੋਕੀ ਬੇਪਰਵਾਹ ਵੇ ਢੋਲਾ, ਹਰ ਇੱਕ ਵਿਸਾਖੀ ਲੰਘੀ ਪਰ ਪਰ ਠੰਡੇ ਸਾਹ ਵੇ ਢੋਲਾ, ਸਾਡੇ ਚੰਨ ਵੀ ਚੁੰਨੇ ਨਿਕਲੇ ਸੂਰਜ ਕਾਲੇ ਸ਼ਾਹ ਵੇ ਢੋਲਾ, ਸਤਲੁਜ ਕੰਢੇ ਰਲ ਕੇ ਪੀਤੀ, ਸਤਲੁਜ ਕੰਢੇ ਰਲ ਕੇ ਪੀਤੀ, ਭੁੱਲ ਗਏ ਗੁੜ ਦੀ ਚਾਹ ਵੇ ਢੋਲਾ, ਕੀ ਖਟਿਆ ਏ ਮਨ ਮਰਜ਼ੀ ਦੇ ਗਲ ਵਿੱਚ ਪਾ ਕੇ ਫਾਹ ਵੇ ਢੋਲਾ, ਹੁਣ ਨਹੀਂ ਸਿੰਧੂ ਬਾਝੋਂ ਪੀਂਦੇ ਉਹ ਕਣਕਾਂ ਦੇ ਗਾਹ ਵੇ ਢੋਲਾ, ਉਹ ਕਣਕਾਂ ਦੇ ਗਾਹ ਵੇ ਢੋਲਾ। ਇਰਸ਼ਾਦ ਸਿੰਧੂ ਦੀ ਸ਼ਾਇਰੀ ਦੇ ਵਿੱਚ ਉਹ ਫਿਕਰ ਵੀ ਪਈ ਫਿਰਦੀ ਹੈ ਕਿ ਜੇ ਆਉਂਦੀਆਂ ਪੀੜ੍ਹੀਆਂ ਦੀ ਫਿਕਰ ਹੋਵੇ ਤੇ ਉਹਨਾਂ ਦੇ ਆਉਣ ਵਾਲੇ ਵੇਲੇ ਨੂੰ ਸਵਾਰਨ ਵਾਸਤੇ ਕੋਈ ਯਤਨ ਕਰਨਾ ਪਵੇ ਤੇ ਇੱਕ ਪੀੜ੍ਹੀ ਨੂੰ ਆਪਣਾ ਅੱਜ ਕੁਰਬਾਨ ਕਰਨਾ ਪੈਂਦਾ ਹੈ, ਤਾਂ ਹੀ ਅਗਲਾ ਪੂਰ ਆਪਣੇ ਪੈਰਾਂ ਤੇ ਖਲੋਣ ਜੋਗਾ ਹੁੰਦਾ ਆ। ਇਹ ਗੱਲਾਂ ਸਾਨੂੰ ਰਹਿਤਲ ਵਲੀਆਂ ਵਰਗੀ ਵਿੱਚੋਂ ਪੜ੍ਹਨ ਨੂੰ ਥਾਂ ਥਾਂ ਮਿਲਦੀਆਂ ਨੇ ਜੋ ਸ਼ਾਇਰੀ ਦੇ ਰੂਪ ਚ ਮੌਜੂਦ ਨੇ। ਅੱਖਾਂ ਸਾਵੇਂ ਕਿੰਜ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ, ਅੱਖਾਂ ਸਾਵੇਂ ਕਿੰਜ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ, ਦੁੱਖ ਹੋਇਆ ਜਦ ਫੁੱਲਾਂ ਵਰਗੇ ਮੁੱਖ ਨੇ ਇੱਟਾਂ ਢੋਈਆਂ। ਉਹ ਐਵੇਂ ਤੇ ਨਹੀਂ ਬਣ ਗਏ ਮਿੱਤਰਾ ਤੇਰੇ ਮਹਿਲ ਮਿਨਾਰੇ, ਲੋੜ ਕਿਸੇ ਦੀ ਗਾਰਾ ਦਿੱਤਾ ਭੁੱਖ ਨੇ ਇੱਟਾਂ ਢੋਈਆਂ, ਲੋੜ ਕਿਸੇ ਦੀ ਗਾਰਾ ਦਿੱਤਾ ਭੁੱਖ ਨੇ ਇੱਟਾਂ ਢੋਈਆਂ। ਤੇ ਬਾਊ ਜੀ ਮੈਂ ਇੰਜ ਨਹੀਂ ਪੜਿਆ, ਬਾਊ ਜੀ ਮੈਂ ਇੰਜ ਨਹੀਂ ਪੜਿਆ। ਪੜ੍ਹਨ ਲਈ ਸਾਡੇ ਘਰ ਦੀ ਛਾਂ ਨੇ ਘਰ ਘਰ ਭਾਂਡੇ ਮਾਂਜੇ, ਰੁੱਖ ਨੇ ਇੱਟਾਂ ਢੋਈਆਂ। ਉਹ ਛਾਂ ਨੇ ਘਰ ਘਰ ਭਾਂਡੇ ਮਾਂਜੇ, ਰੁੱਖ ਨੇ ਇੱਟਾਂ ਢੋਈਆਂ। ਹੱਸਦੇ ਵਾਸਤੇ ਦੰਦੀਆਂ ਕੱਢਦੇ ਸੁੱਖ ਨੂੰ ਕਿੰਜ ਸਮਝਾਵਾਂ, ਹੱਸਦੇ ਵਾਸਤੇ ਦੰਦੀਆਂ ਕੱਢਦੇ ਸੁੱਖ ਨੂੰ ਕਿੰਜ ਸਮਝਾਵਾਂ। ਖਬਰੇ ਕਿਹੜੇ ਦੁੱਖੋਂ ਕਿਹੜੇ ਦੁੱਖ ਨੇ ਇੱਟਾਂ ਢੋਈਆਂ। ਅੱਜ ਵੀ ਇੱਟਾਂ ਢੋਵਣ ਵਾਲੇ ਉਹੀਓ ਨੇ ਨਾ ਸਿੰਧੂ, ਉਹ ਜਿਨ੍ਹਾਂ ਦੇ ਜੰਮਣੋਂ ਪਹਿਲਾਂ ਕੁੱਖ ਨੇ ਇੱਟਾਂ ਢੋਈਆਂ, ਉਹ ਜਿਨ੍ਹਾਂ ਦੇ ਜੰਮਣੋਂ ਪਹਿਲਾਂ ਕੁੱਖ ਨੇ ਇੱਟਾਂ ਢੋਈਆਂ। ਜਮੀਲ ਅਹਿਮਦ ਪਾਲ ਤੋਂ ਅੱਡ ਕਿਤਾਬ 'ਚ ਸਿਰਫ ਇੱਕ ਮਜ਼ਮੂਨ ਹੋਰ ਛਪਿਆ ਹੈ। ਇਹ ਮਜ਼ਮੂਨ ਅਲੀ ਅਨਵਰ ਅਹਿਮਦ ਦਾ ਹੈ, ਜਿਨ੍ਹਾਂ ਕਿਤਾਬ ਦੇ ਸ਼ੇਰਾਂ ਦਾ ਭਰਵਾਂ ਵੇਰਵਾ ਵੀ ਕੀਤਾ ਹੈ ਅਤੇ ਨਾਲ ਹੀ ਇਕਰਾਰ ਵੀ ਕੀਤਾ ਹੈ ਕਿ ਪੰਜਾਬੀ ਅਲਫਾਜ਼ੀ ਦਾ ਇੱਕ ਵੱਡਾ ਪੰਡੋਰਾ ਇਰਸ਼ਾਦ ਸਿੰਧੂ ਦੀ ਸ਼ਾਇਰੀ ਨੂੰ ਤਗੜਿਆਂ ਕਰਨ ਦਾ ਸਬੱਬ ਹੈ, ਕਿਉਂਕਿ ਉਹ ਆਪਣੀ ਗੱਲ ਕਰਨ ਲਈ ਲਫਜ਼ਾਂ ਦਾ ਚੁਣਾਉ ਅਤੇ ਵਰਤੋਂ ਤੋਂ ਖੂਬ ਵਾਕਫ ਨੇ। ਕੰਡਿਆਂ ਦੇ ਘਰ ਕਰਨੀ ਪੈ ਗਈ ਫੁੱਲਾਂ ਨੂੰ ਮਜ਼ਦੂਰੀ, ਪੱਥਰਾਂ ਦੇ ਘਰ ਵੇਖੇ ਨੇ ਮੈਂ ਲਾਲ ਦਿਹਾੜੀ ਕਰਦੇ, ਤੂੰ ਕੀ ਜਾਣੇ ਤੇਰੇ ਕਾਲੇ ਬੋਧੇ ਦੇ ਲਈ ਪੁੱਤਰਾ, ਤੂੰ ਕੀ ਜਾਣੇ, ਤੂੰ ਕੀ ਜਾਣੇ ਤੇਰੇ ਕਾਲੇ ਬੋਧੇ ਦੇ ਲਈ ਪੁੱਤਰਾ, ਕਿੰਨਾ ਅਰਸਾ ਰੇ ਨੇ ਚਿੱਟੇ ਵਾਲ ਦਿਹਾੜੀ ਕਰਦੇ, ਉਹ ਕਿੰਨਾ ਅਰਸਾ ਰੇ ਨੇ ਚਿੱਟੇ ਵਾਲ ਦਿਹਾੜੀ ਕਰਦੇ। ਮੁਸ਼ਕਤ ਤੇ ਹੱਕ ਦੀ ਗੱਲ ਕਰਦੇ ਇਨ੍ਹਾਂ ਸ਼ੇਰਾਂ ਤੋਂ ਉੱਠਦੀ ਤੇ ਮਹਿਸੂਸ ਹੁੰਦੀ ਫਿਕਰ ਸ਼ਾਇਰ ਦੇ ਖਿਆਲਾਂ ਦੀ ਉਡਾਰੀ ਦਾ ਤੇ ਦਰਦ ਦਾ ਪਤਾ ਦੱਸਦੀ ਏ। ਪਰ ਇਹਦਾ ਇਹ ਮਤਲਬ ਬਿਲਕੁਲ ਨਹੀਂ ਕਿ ਉਹਨਾਂ ਨੂੰ ਖੁਸ਼ੀ ਜਾਂ ਚਾਅ, ਬਿਲਕੁਲ ਨਹੀਂ। ਉਹ ਜ਼ਿੰਦਗੀ 'ਚ ਚਾਅ ਮਨਾਉਣ ਦੇ ਬਹਾਨੇ ਵੀ ਸ਼ੇਰਾਂ ਰਾਹੀਂ ਹੀ ਲੱਭਦੇ ਨੇ। ਦਿਲ ਦੀ ਹੋਵੇ ਪੂਰੀ ਤੇ ਮੈਂ ਰੋਜ਼ ਸ਼ਰੀਨੀ ਵੰਡਾਂ, ਦਿਲ ਦੀ ਹੋਵੇ ਪੂਰੀ ਤੇ ਮੈਂ ਰੋਜ਼ ਸ਼ਰੀਨੀ ਵੰਡਾਂ, ਮੁੱਕ ਜਾਵੇ ਜੇ ਦੂਰੀ ਤੇ ਮੈਂ ਰੋਜ਼ ਸ਼ਰੀਨੀ ਵੰਡਾਂ, ਨੇੜੇ ਆ ਕੇ ਨੈਣ ਮਿਲਾ ਕੇ, ਨੇੜੇ ਆ ਕੇ ਨੈਣ ਮਿਲਾ ਕੇ, ਸੱਜਣਾ ਜੇ ਇੱਕ ਵਾਰੀ ਹੱਸ ਕੇ ਪਾਵੇਂ ਘੂਰੀ ਤੇ ਮੈਂ ਰੋਜ਼ ਸ਼ਰੀਨੀ ਵੰਡਾਂ, ਉਹ ਹੱਸ ਕੇ ਪਾਵੇਂ ਘੂਰੀ ਤੇ ਮੈਂ ਰੋਜ਼ ਸ਼ਰੀਨੀ ਵੰਡਾਂ। ਇਰਸ਼ਾਦ ਸਿੰਧੂ ਦੀ ਇਸ ਕਿਤਾਬ ਸਮੇਤ ਉਹਨਾਂ ਦੀ ਪੰਜਾਬੀ ਗਜ਼ਲ ਜਿਨ੍ਹਾਂ ਗੱਲਾਂ ਤੇ ਅਧਾਰਤ ਏ ਉਹ ਇਨਕਲਾਬੀ ਰੰਗ ਮਲੂਮ ਹੁੰਦਾ ਆ, ਕਿਉਂਕਿ ਉਹ ਇਸ਼ਕ ਤੇ ਮਾਸ਼ੂਕ ਨਾਲੋਂ ਬਹੁਤਾ ਜ਼ਮਾਨੇ ਦੇ ਧੋਖੇ ਤੇ ਦੁਖੀ ਨੇ, ਜਿਹਦੇ ਰਾਹੀਂ ਆਮ ਬੰਦੇ ਨੂੰ ਕੰਮੀ ਸਮਝਿਆ ਜਾਂਦਾ ਹੈ। ਉਹ ਇਸ ਖਿਆਲ ਤੇ ਇਸ ਨਜ਼ਰੀਏ ਦੇ ਖਿਲਾਫ ਨੇ। ਸਭ ਦੇ ਸਾਂਝੇ ਰੁੱਖ ਤੇ ਸਭ ਦੀ ਸਾਂਝੀ ਛਾਂ ਸੀ ਪੁੱਤਰਾ, ਸਭ ਦੇ ਸਾਂਝੇ ਰੁੱਖ ਤੇ ਸਭ ਦੀ ਸਾਂਝੀ ਛਾਂ ਸੀ ਪੁੱਤਰਾ, ਇਸੇ ਲਈ ਤੇ ਜੰਨਤ ਪਿੰਡ ਦਾ ਦੂਜਾ ਨਾਂ ਸੀ ਪੁੱਤਰਾ, ਸਾਡੇ ਵੇਲੇ ਪੱਗਾਂ ਵਾਲੇ ਪੱਤਾਂ ਦੇ ਸਣ ਰਾਖੇ, ਸਾਡੇ ਵੇਲੇ ਹੁੰਦਾ ਇੰਨਾ ਸੁੱਖ ਵੀ ਤਾਂ ਸੀ ਪੁੱਤਰਾ। ਸ਼ੇਰੀ ਖੂਬੀਆਂ ਨਾਲ ਸ਼ਿੰਗਾਰੀ ਤੇ ਸ਼ਾਇਰੀ ਦੇ ਆਲਾ ਮਰਤਬੇ ਤੇ ਪਈ ਇਹ ਪੰਜਾਬੀ ਗਜ਼ਲਾਂ ਦੀ ਕਿਤਾਬ ਸੀ ਰਹਿਤਲ ਵਲੀਆਂ ਵਰਗੀ, ਜਿਹਦੇ ਲਿਖਾਰੀ ਨੇ ਇਰਸ਼ਾਦ ਸਿੰਧੂ, ਜੋ ਪੇਸ਼ੇ ਪਾਰੋਂ ਸਕੂਲ ਉਸਤਾਦ ਨੇ ਤੇ ਅਦਬ ਦੇ ਜ਼ੋਰ ਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਨੂੰ ਜੁੜੇ ਨੇ। ਇਹ ਕਿਤਾਬ ਪੜ੍ਹਨ ਲਾਇਕ ਵੀ ਏ ਤੇ ਸ਼ਾਇਰੀ ਦੇ ਸਰੂਰ ਨੂੰ ਮਹਿਸੂਸ ਕਰਨ ਦਾ ਇੱਕ ਯਤਨ ਵੀ। ਆਓ ਅੱਜ ਦੀ ਇਸ ਕਿਤਾਬ ਪਰਚੋਲ ਨੂੰ ਇਹਨਾਂ ਸ਼ੇਰਾਂ ਤੇ ਮਕਾਉਂਦੇ ਹਾਂ। ਇੱਕ ਦੂਜੇ ਲਈ ਠੰਡੀਆਂ ਛਾਵਾਂ ਵਰਗੇ ਨੇ, ਉਹ ਜਿਨ੍ਹਾਂ ਦੇ ਦਿਲ ਦਰਿਆਵਾਂ ਵਰਗੇ ਨੇ, ਨਾ ਬੇਸ਼ਕਾ ਡਰ ਲੱਗਦਾ ਏ ਤੇਰੇ ਤੋਂ, ਭਾਈਆ ਤੇਰੇ ਰੋਗ ਬਲਾਵਾਂ ਵਰਗੇ ਨੇ, ਭਾਈਆ ਤੇਰੇ ਰੋਗ ਬਲਾਵਾਂ ਵਰਗੇ ਨੇ, ਸਭ ਕੁਝ ਸਿਰ ਤੇ ਰੱਖਿਆ ਹੀ ਮਿਲ ਜਾਂਦਾ ਏ, ਸਭ ਕੁਝ ਸਿਰ ਤੇ ਰੱਖਿਆ ਹੀ ਮਿਲ ਜਾਂਦਾ ਏ, ਮੇਰੀ ਮਾਂ ਦੇ ਹੱਥ ਦੁਆਵਾਂ ਵਰਗੇ ਨੇ, ਮੇਰੀ ਮਾਂ ਦੇ ਹੱਥ ਦੁਆਵਾਂ ਵਰਗੇ ਨੇ। ਤੂੰ ਮਾੜੇ ਦੀ ਕਿਸ ਖਤਾ ਨੂੰ ਰੋਣਾ ਹੈ, ਇਹ ਕੁੜਮੇ ਤੇ ਆਪ ਖਤਾਵਾਂ ਵਰਗੇ ਨੇ। ਕਾਂ ਤੇ ਕਾਂ ਨੇ, ਗੱਲ ਕੀ ਕਰਨੀ ਕਾਵਾਂ ਦੀ, ਹੁਣ ਤੇ ਸ਼ੋਦੇ ਬਾਜ਼ ਵੀ ਕਾਵਾਂ ਵਰਗੇ ਨੇ, ਹੁਣ ਤੇ ਸ਼ੋਦੇ ਬਾਜ਼ ਵੀ ਕਾਵਾਂ ਵਰਗੇ ਨੇ। ਹੱਸਣਾ ਹੱਸਿਆਂ ਸੋ ਸੋ ਫਤਵੇ ਲੱਗਦੇ ਨੇ, ਇੱਥੇ ਹਾਸੇ ਸਖਤ ਗੁਨਾਹਾਂ ਵਰਗੇ ਨੇ। ਹੋਏ ਇੱਥੇ ਹਾਸੇ ਸਖਤ ਗੁਨਾਹਾਂ ਵਰਗੇ ਨੇ। ਮਾੜੇ ਘਰ ਵਿੱਚ ਖੁਸ਼ੀ ਵੀ ਮਰਗਾਂ ਵਰਗੀ ਏ, ਤਗੜੇ ਘਰ ਵਿੱਚ ਸੋਗ ਵਿਆਹਾਂ ਵਰਗੇ ਨੇ, ਤਗੜੇ ਘਰ ਵਿੱਚ ਸੋਗ ਵਿਆਹਾਂ ਵਰਗੇ ਨੇ।